सिमरन बारे जेड़े भी भुलेखे जेड़े सवाल जेड़े शंके सिमरन करद्या साडे मन विच पैदा हुंदे हन उना दे जवाब गुरबाणी दी रोशनी विच अपने आत्मिक अनुभव दी रोशनी विच उना ने साडे वास्ते सिमरन दी एक किरिया सौखी सह करन वास्ते अपनी बिरध अवस्था विच बड़ी सख्त कालना दे नाल ए लेख गुरबाणी विचार दे साडे लई लिखे हन तां जो सानू सेध मिल सके ते असी गलत भटकना तो बच सकीए। पहला असी सिमरन की है, सिमरन दी कमाई किवें करी दी है, सिमरन करन लई केड़े तरीके दी वरतों कीती जावे, किस मंत्र दा जाप किया जावे, जा सिमरन किस वेले किया जावे, फिर सिमरन करद्या भी साडे जीवन विच कोई परिवर्तन क्यों नहीं आउंदा। इन्हां सवालां दे जवाब पिछले लेखां दी लड़ी विच दे चुके हां। हुण जग्यासुआं दी इक होर अहम शिकायत है कि सिमरन विच मन क्यों नहीं टिकदा। इहदा भी गुरमुख प्यारिया ने जवाब इस लेख विच सानू दिता है। साडा अज दा गुरबाणी विचार लेख है 119 नंबर सिमरन भाग 10। मन मैले भगत ना हो गई नाम ना पाया जाए। जिवें शरीरक बीमारियां दे मुकम्मल इलाज लई परहेज जरूरी हुंदे हन, जां किसी मशीन नूं चालू रखण लई कई बचाओ दे साधन लोड़ींदे हन, इसे तरह परमार्थ दे पांदियां नूं भी सिमरन वर्गी अत सूखम आत्मिक कालना लई कई किस्म दे परहेज दी लोड़ है। जेकर असीं इन्हां परहेज दे साधना तों बेपरवाह जां अलगर्ज रहांगे तां साडी रुचि सिमरन वाली बन ही नहीं सकदी ते असी ओपरे मन नाल ही सिमरन करन दी रीस जा ठाठा वागा करदे रहांगे, सिमरन विच साडा मन टिक नहीं सकदा, लग नहीं सकदा। पूछत पथिक ते मार्ग न तारे पग, प्रीतम के देश कैसे बातन से जाइए। पूछत है बैद खाद औखद न संजम से, कैसे मिटे रोग सुख सहज समाइए। पूछत सुहागन है करम दुहागन कै, हृदय भी विचार कत से जा बुलाइए। गाये सुने आंखें मीचे पाइये ना परम पद, गुरु उपदेश गै जौलो ना कमाइए। सो साडा मन बड़ा चंचल ते लाई लग है, जिनी लाई गली उसे नाल उठ चली दी कहावत अनुसार मन बहुत छेती बारला असर ग्रहण करके छेती ताता सीरा हो जाता है। जिस तरह की यह संगत करता है उसे तरह का ही बन जाता है। जन्म जन्मांतरा तो असी बेअंत बारले असर ग्रहण करते आए हाँ, केवल इसे जन्म विच नहीं सगो जन्म जन्मांतरा तो असी बेअंत बारले असर ग्रहण करते आए हाँ। तो उन्हां ख्यालां नूं दोहरा के जा घोट घोट के असी अपने अंतशकरण दे स्टोर विच जमा किया होया है। जद कोई बाहरली उकसाहट मिलती है तो अंतशकरण दीआं डूंघीआं तहां विच्चों साडी ओही पुराणी मानसिक गिलानी दी हवा उभर आउंदी है ते असी उस मानसिक रंगत दे असर हेठ बेबस क्रमबद्ध हो के अनेका किस्म दीआं नीवीआं रुचियां दे शिकार हो जांदे हां। केड़िया नीवियां रुचियां दे? ईरखा द्वैत वैर विरोध लड़ाई झगड़े नफरत साड़ा झूठ फरेब खोहा खाही खिचोतान चोरी यारी ब्लैक स्मगलिंग शरीरक रसकस फैशन प्रस्ती निंदा चुगली बेलोड़े अजाई रुझेवे खाम खा दी चर्चा ते कुसंगत आदि। ये नीवियां रुचियां हन जो साडे पिछले अंतशकरण विच्चों जमा कीतियां हुईयां ਕਿਸੇ ਵੇਲੇ ਵੀ ਮਾੜੀ ਜੀ ਉਕਸਾਹਟ ਨਾਲ ਉੱਭਰ ਕੇ ਸਾਹਮਣੇ ਆ ਜਾਂਦੀਆਂ ਹਨ। ਹਰ ਇੱਕ ਇਨਸਾਨ ਆਪਣੀ ਮਾਨਸਿਕ ਬਣਤਰ ਅਥਵਾ ਵਾਤਾਵਰਣ ਅਨੁਸਾਰ ਅਣਜਾਣੇ ਹੀ ਇਹਨਾਂ ਰੁਚੀਆਂ ਦਾ ਅਭਿਆਸ ਅਥਵਾ ਸਿਮਰਨ ਕਰਦਾ ਰਹਿੰਦਾ ਹੈ। ਮੁੜ ਮੁੜ ਯਾਦ ਕਰਕੇ ਦੁਹਰਾਉਣ ਨਾਲ ਇਹਨਾਂ ਰੁਚੀਆਂ ਦੀ ਆਦਤ ਪੱਕਦੀ ਜਾਂਦੀ ਹੈ ਤੇ ਸਹਿਜੇ ਸਹਿਜੇ ਇਹ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਅਖੀਰ ਸਾਡਾ ਜੀਵਨ ਰੂਪ ਬਣ ਜਾਂਦੀਆਂ ਹਨ। ਇਸ ਤਰ੍ਹਾਂ ਸਾਡਾ ਸੁਭਾਅ, ਸਾਡਾ ਆਚਰਨ ਜਾਂ ਸ਼ਖਸੀਅਤ ਵੀ ਨੀਵੀਂ, ਮਲੀਨ ਤੇ ਕਿਰਨਤ ਹੁੰਦੀ ਜਾਂਦੀ ਹੈ। ਹੁਣ ਐਸੇ ਮਲੀਨ ਕਿਰਨਤ ਸੁਭਾਅ ਤੇ ਆਚਾਰ ਕਾਰਨ ਸਾਡੇ ਘਰਾਂ ਤੇ ਸਮੁੱਚੇ ਸੰਸਾਰ ਦੇ ਵਾਤਾਵਰਣ ਉੱਤੇ ਹੀ ਭੈੜਾ ਅਸਰ ਪੈਂਦਾ ਜਾ ਰਿਹਾ ਹੈ, ਜੋ ਕਿ ਸਾਡੇ ਸਾਹਮਣੇ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ। ਇਸ ਕਰਕੇ ਦੁਨੀਆਂ ਵਿੱਚ ਅਸ਼ਾਂਤੀ, ਵੈਰ, ਵਿਰੋਧ, ਲੜਾਈਆਂ, ਝਗੜੇ ਆਦਿ ਵੱਧਦੇ ਜਾ ਰਹੇ ਹਨ। ਰੋਜ਼ਾਨਾ ਜੀਵਨ ਦੀ ਇਸ ਰੋੜ ਜਾਂ ਰੁਟੀਨ ਨੂੰ ਸਪਸ਼ਟ ਕਰਨ ਲਈ ਇੱਕ ਢੁਕਵੀਂ ਮਿਸਾਲ ਦਿੱਤੀ ਜਾਂਦੀ ਹੈ। ਸ਼ਰਾਬੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਅਮਲੀ ਜਾਂ ਦੇਰ ਤੱਕ ਰੋਜ਼ਾਨਾ ਸ਼ਰਾਬ ਪੀਂਦੇ ਰਹਿਣ ਤਾਂ ਉਹਨਾਂ ਦੇ ਸਰੀਰ ਵਿੱਚ ਸ਼ਰਾਬ ਤੇ ਇਹਦੇ ਔਗਣਾਂ ਦਾ ਅਸਰ ਤਸ ਵਸ ਰਸ ਜਾਂਦਾ ਹੈ। ਇੱਥੋਂ ਤਾਈਂ ਕਿ ਸ਼ਰਾਬੀ ਦੇ ਰਗੋ ਰੇਸ਼ੇ ਵਿੱਚ ਸ਼ਰਾਬ ਦੀ ਰੰਗਤ, ਉਸਦਾ ਐਸੈਂਸ ਸਮਾ ਜਾਂਦਾ ਹੈ ਤੇ ਉਹ ਸ਼ਰਾਬ ਦਾ ਹੀ ਸਰੂਪ ਬਣ ਜਾਂਦਾ ਹੈ। ਜੋ ਕੁਝ ਵੀ ਉਹ ਸੋਚਦਾ, ਚਿਤਵਦਾ ਜਾਂ ਕਰਮ ਕਰਦਾ ਹੈ ਉਸ ਉੱਤੇ ਸ਼ਰਾਬ ਦੇ ਔਗਣਾਂ ਦੀ ਪਾਣ ਚੜੀ ਹੋਈ ਹੁੰਦੀ ਹੈ। ਉਹਦੇ ਜੀਵਨ ਵਿੱਚ ਸ਼ਰਾਬ ਦੀ ਰੰਗਤ ਇੰਨੀ ਚੜ ਜਾਂਦੀ ਹੈ ਕਿ ਉਹ ਖੁਦ ਸ਼ਰਾਬ ਦਾ ਮੁਜੱਸਮ ਐਮਬੋਡੀਮੈਂਟ ਬਣ ਜਾਂਦਾ ਹੈ। ਇਹੋ ਜਿਹਾ ਪੱਕਾ ਸ਼ਰਾਬੀ ਸ਼ਰਾਬ ਤੋਂ ਬਗੈਰ ਹੋਰ ਕੁਝ ਸੋਚ ਹੀ ਨਹੀਂ ਸਕਦਾ। ਉਹਦੀ ਹਾਲਤ ਕੀ ਹੋ ਜਾਂਦੀ ਹੈ? ਭੁੱਖੇ ਨੂੰ ਬਾਤ ਪਾਈਏ ਤੇ ਕਹਿ ਟੁੱਕ। ਜੇਕਰ ਉਹ ਰਿਸੋ ਰਿਸੀ ਕੋਈ ਹੋਰ ਕਰਮ ਕਰਦਾ ਵੀ ਹੈ ਤਾਂ ਉਸ ਉੱਤੇ ਸ਼ਰਾਬ ਦੀ ਗੂੜੀ ਰੰਗਤ ਚੜੀ ਹੁੰਦੀ ਹੈ ਜਾਂ ਮੋਹਰ ਲੱਗੀ ਹੁੰਦੀ ਹੈ। ਇਸ ਲਈ ਇਸੇ ਤਰ੍ਹਾਂ ਜਦ ਤੱਕ ਅਸੀਂ ਨੀਵੀਆਂ ਮਾਨਸਿਕ ਰੁਚੀਆਂ ਤੋਂ ਪਰਹੇਜ਼ ਨਹੀਂ ਕਰਦੇ ਉਦੋਂ ਤਾਈਂ ਬਾਵਜੂਦ ਇਤਨੇ ਕਰਮ, ਧਰਮ, ਪਾਠ, ਪੂਜਾ, ਸਿਮਰਨ ਕਰਦਿਆਂ ਹੋਇਆਂ ਵੀ ਸਾਡੀ ਸਰੀਰਕ, ਮਾਨਸਿਕ ਤੇ ਧਾਰਮਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ। ਸਿਮਰਨ ਵਿੱਚ ਸਾਡਾ ਮਨ ਨਹੀਂ ਟਿਕ ਸਕਦਾ। ਜਗ ਹੋਮੈ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ। ਮਲ ਹੋਮੈ ਧੋਤੀ ਕਿਵੇਂ ਨਾ ਉਤਰੇ, ਜੇਸਾ ਤੀਰਥ ਨਾਏ। ਬਹੁ ਵਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਸੋ ਅੰਤਸ਼ਕਰਨ ਦੀ ਇਸ ਗੁੱਜੀ ਮੈਲ ਨੂੰ ਧੋਣ ਦਾ ਤਾਂ ਇੱਕੋ ਇੱਕ ਕਮਾਲ ਦਾ ਨੁਸਖਾ ਗੁਰੂ ਸਾਹਿਬਾਂ ਨੇ ਸਾਡੇ ਕਲਯੁਗੀ ਜੀਵਾਂ ਵਾਸਤੇ ਦੱਸਿਆ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹੁਣ ਜੇ ਕਿਸੇ ਮਰੀਜ਼ ਨੂੰ ਮਿੱਠਾ ਖਾਣ ਦੀ ਆਦਤ ਪਈ ਹੋਵੇ ਤੇ ਵੈਦ ਮਿੱਠੇ ਤੋਂ ਪਰਹੇਜ਼ ਕਰਨ ਲਈ ਕਹੇ, ਪਰ ਮਿੱਠਾ ਖਾਣ ਦਾ ਆਦੀ ਮਰੀਜ਼ ਚੋਰੀ ਛੁਪੇ ਜਾਂ ਕਿਸੇ ਬਹਾਨੇ ਮਿੱਠਾ ਖਾਣ ਦਾ ਯਤਨ ਜ਼ਰੂਰ ਕਰੇਗਾ। ਇਸ ਨਾਲ ਉਹਦੀ ਬਿਮਾਰੀ ਘਟਣ ਦੀ ਬਜਾਏ ਵੱਧਦੀ ਹੀ ਜਾਵੇਗੀ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੀ ਪੁਰਾਣੀ ਮਾਇਕੀ ਪ੍ਰਣਾਲੀ ਦੇ ਵੇਗ ਵਿੱਚ ਰੁੜੇ ਜਾ ਰਹੇ ਹਾਂ ਤੇ ਇਸ ਹਾਨੀਕਾਰਕ ਨਿਵਾਨ ਵਾਲੇ ਰੋਡ ਨੂੰ ਬਦਲਣ ਦਾ ਜਾਂ ਇਸ ਤੋਂ ਪਰਹੇਜ਼ ਕਰਨ ਦਾ ਸਾਨੂੰ ਚੇਤਾ ਹੀ ਨਹੀਂ ਆਉਂਦਾ, ਲੋੜ ਹੀ ਨਹੀਂ ਪਾਸਦੀ, ਸਾਹਸ ਹੀ ਨਹੀਂ ਹੁੰਦਾ, ਉੱਦਮ ਹੀ ਨਹੀਂ ਕਰਦੇ। ਇਸ ਕਰਕੇ ਜਗਿਆਸੂਆਂ ਦੀ ਇਹ ਸ਼ਿਕਾਇਤ ਕਿ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ। ਨੀਵੀਆਂ ਰੁਚੀਆਂ ਜਾਂ ਔਗਣਾਂ ਤੋਂ ਪਰਹੇਜ਼ ਕਰਨ ਦੀ ਬਜਾਏ ਜਦ ਅਸੀਂ ਦੂਜਿਆਂ ਦੇ ਔਗਣਾਂ ਨੂੰ ਘੋਟ ਘੋਟ ਕੇ ਅਥਵਾ ਨਿੰਦਾ ਚੁਗਲੀ ਕਰਕੇ ਸਵਾਦ ਬਾਣਦੇ ਹਾਂ ਤਾਂ ਲੋਕਾਂ ਦੇ ਔਗਣਾਂ ਦੇ ਛਿਦਰ ਫੋਲ ਫੋਲ ਕੇ ਅਸੀਂ ਉਹਦੀ ਬਦਬੂ ਨੂੰ ਸੁੰਘਦੇ ਹਾਂ, ਮਾਣਦੇ ਹਾਂ, ਜਿਸ ਨਾਲ ਸਾਡਾ ਮਨ, ਚਿੱਤ, ਬੁੱਧੀ ਹੋਰ ਵੀ ਮਲੀਨ ਹੁੰਦੀ ਜਾਂਦੀ ਹੈ। ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ, ਮਲੀਨ ਸੋਚਣੀ, ਕਿਰਨਤ ਵਰਤਾਵੇ, ਰੋਸੇ ਗਿਲੇ ਤੇ ਈਰਖਾ ਸਾੜੇ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਫਾਈਲਾਂ, ਕੇਸ ਫਾਈਲਸ ਬਣਾਈਆਂ ਹੋਈਆਂ ਹਨ। ਜਦ ਕਿਸੇ ਦੇ ਯਾਦ ਆਉਣ ਨਾਲ ਉਸਦੀ ਮਿਸਲ ਖੁੱਲਦੀ ਹੈ ਤਾਂ ਉਹਦੇ ਵਿੱਚ ਐਸੀ ਜ਼ਹਿਰੀਲੀ ਹਵਾੜ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਤੇ ਨਫ਼ਰਤ ਨਾਲ ਸੜਬਲ ਜਾਂਦਾ ਹੈ। ਅਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਹੋਈਆਂ ਇੱਕ ਨਹੀਂ ਅਨੇਕ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦਿਆਂ ਦੀਆਂ ਡੂੰਘਾਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹਨ। ਸੋ ਕੈਸੇ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਰਸ, ਚਾਉ ਭਰਨਾ ਸੀ, ਉੱਥੇ ਇਹੋ ਜਿਹੇ ਮਲੀਨ ਘਿਰਨਤ ਵਿਚਾਰਾਂ ਦੀ ਰੂੜੀ ਸਾਂਭ ਕੇ ਰੱਖੀ ਹੋਈ ਹੈ। ਇਹੋ ਜਿਹੇ ਮਲੀਨ ਭਾਵਨਾਵਾਂ ਨਾਲ ਭਰੇ ਹਿਰਦਿਆਂ ਵਿੱਚ ਨਿਰਮਲ ਨਾਮ ਸ਼ਬਦ ਕਿਵੇਂ ਵੱਸ ਸਕਦਾ ਹੈ? ਫਰੀਦਾ, ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੇ ਉੱਨ ਕਤਾਏ ਦਾ ਪੈਂਦਾ ਲੋੜੈ ਪੱਟ। ਚਾਹੁੰਦਾ ਤਾਂ ਦਾਖਾਂ ਅੰਗੂਰ ਖਾਣ ਨੂੰ ਹੈ, ਲੇਕਿਨ ਬੀਜਦਾ ਕਿੱਕਰ ਹੈ, ਹੰਡੇ ਉੱਨ ਕਤਾਏ ਦਾ। ਸਾਰੀ ਉਮਰ ਉੱਨ ਕੱਤਦਿਆਂ ਹੰਡ ਗਈ ਤੇ ਪਹਿਨਣ ਵੇਲੇ ਰੇਸ਼ਮ ਪਾਲਦੇ ਹਾਂ। ਇਸੇ ਤਰ੍ਹਾਂ ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਕਿਉਂ? ਕਿਉਂਕਿ ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ? ਮੈਲ ਤੇ ਗੰਦਗੀ, ਗੰਦਗੀ ਤੇ ਸੱਚਾਈ ਇੱਕੋ ਜਗ੍ਹਾ ਨਹੀਂ ਰਹਿ ਸਕਦੇ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ? ਸੋ ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿਤੋ ਮਹਿਲੀ ਨਿਕਟ ਨਾ ਆਵੇ। ਤੇ ਐਸਾ ਮਨਮੁਖੀ ਜੀਵਨ ਸਰਪ ਦੀ ਨਿਆਈ ਹੁੰਦਾ ਹੈ। ਕਿੰਨੀ ਤਾੜਨਾ ਹੈ ਸਾਡੇ ਵਾਸਤੇ ਕਿ ਐਸਾ ਮਨਮੁਖੀ ਜੀਵਨ ਸਰਪ ਦੀ ਨਿਆਈ ਹੁੰਦਾ ਹੈ, ਕਿਉਂਕਿ ਉਹ ਦਿਨ ਰਾਤ ਸਰਪ ਵਾਂਗ ਆਪਣੀ ਅੰਦਰਲੀ ਜ਼ਹਿਰ ਨਾਲ ਆਪ ਵੀ ਸੜਦੇ ਬਲਦੇ ਖੁਲਜਦੇ ਰਹਿੰਦੇ ਹਨ, ਤੇ ਜੇ ਕੋਈ ਵੀ ਉਹਨਾਂ ਦੇ ਨੇੜੇ ਜਾਵੇ ਉਸ ਨੂੰ ਵੀ ਆਪਣੇ ਜ਼ਹਿਰ ਨਾਲ ਸਾੜ ਸੁੱਟਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਇਸੇ ਤਰ੍ਹਾਂ ਆਪਣੇ ਆਪ ਨੂੰ ਉੱਤਮ, ਭਲਾ ਭਲੇਰਾ ਤੇ ਅਭੁੱਲ ਸਮਝਣਾ ਤੇ ਦੂਜਿਆਂ ਨੂੰ ਨੀਵਾਂ ਤੇ ਬੁਰਾ ਸਮਝ ਕੇ ਨੱਕ ਚਾੜਨਾ ਤੇ ਔਗਣ ਛਾਂਟਣੇ ਸਾਡੇ ਹਉਮੈ ਦੀ ਨਿਰੀਪੁਰੀ ਢੀਠਤਾਈ ਹੈ। ਇਹਦੇ ਉਲਟ ਗੁਰਬਾਣੀ ਸਾਨੂੰ ਕੀ ਉਪਦੇਸ਼ ਦਿੰਦੀ ਹੈ? ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹੁਣ ਇਸ ਮਾਨਸਿਕ ਪਰਹੇਜ਼ ਕਿਹੜੇ ਹਨ ਜਿਨ੍ਹਾਂ ਦੇ ਨਾਲ ਕੇ ਸਾਡੇ ਇਹ ਔਗਣ ਦੂਰ ਹੋ ਸਕਣ? ਇਸ ਮਾਨਸਿਕ ਪਰਹੇਜ਼ ਦਾ ਇੱਕੋ ਇੱਕ ਸੌਖਾ ਤੇ ਕਾਰਗਰ ਤਰੀਕਾ ਇਹ ਹੈ ਕਿ ਜਦ ਵੀ ਸਾਡੇ ਅੰਦਰ ਕਿਸੇ ਦੇ ਖਿਲਾਫ ਕੋਈ ਨੀਵਾਂ ਭੈੜਾ ਖਿਆਲ ਆਵੇ ਤਾਂ ਉਸਨੂੰ ਫੌਰਨ ਚੱਲ ਹੋ, ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਪਰੇ ਆਦਿ ਕਹਿ ਕੇ ਉਸੇ ਵੇਲੇ ਤਿਆਗ ਦਿੱਤਾ ਜਾਵੇ। ਇਹ ਬੜਾ ਪ੍ਰੈਕਟੀਕਲ ਐਗਜ਼ਾਮਪਲ ਹੈ ਸਾਡੇ ਵਾਸਤੇ ਕਿ ਜਦ ਵੀ ਸਾਡੇ ਅੰਦਰ ਕੋਈ ਨੀਵਾਂ ਭੈੜਾ ਖਿਆਲ ਆਵੇ ਤਾਂ ਉਸਨੂੰ ਫੌਰਨ ਚੱਲ ਹੋ, ਕੋਈ ਨਾ, ਫਿਰ ਕੀ ਹੋਇਆ, ਜਾਣ ਦੇ ਜਾਂ ਛੱਡ ਪਰੇ ਆਦਿ ਕਹਿ ਕੇ ਉਸੇ ਵੇਲੇ ਤਿਆਗ ਦਿੱਤਾ ਜਾਵੇ। ਐਸਾ ਉੱਤਮ ਵਰਤਾਰਾ ਕਿਵੇਂ ਉਪਜੇ? ਇਹ ਇੱਕ ਦੈਵੀ ਗੁਣ ਖਿਮਾ ਤੋਂ ਉਪਜ ਸਕਦਾ ਹੈ, ਪਰ ਅਸੀਂ ਇਸ ਗੁਣ ਤੋਂ ਉੱਕਾ ਹੀ ਅਣਜਾਣ ਹਾਂ, ਜਿਵੇਂ ਕਿ ਖਿਮਾ ਦਾ ਇਹ ਉਪਦੇਸ਼ ਕਿਸੇ ਹੋਰ ਲਈ ਉਚਾਰਿਆ ਗਿਆ ਹੋਵੇ। ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀਂ ਆਪਣਾ ਫਰਜ਼ ਸਮਝਦੇ ਹਾਂ ਤੇ ਸਹਿਜੇ ਸਹਿਜੇ ਇਹ ਸਾਡਾ ਸੁਭਾਅ ਬਣ ਜਾਂਦਾ ਹੈ। ਇਸੇ ਕਾਰਨ ਸੰਸਾਰ ਵਿੱਚ ਇਤਨਾ ਵੈਰ ਵਿਰੋਧ ਤੇ ਨਫ਼ਰਤ ਖਿੱਚੋਤਾਣ ਆਦਿ ਚੱਲ ਰਹੀ ਹੈ। ਆਦ ਤੋਂ ਹੀ ਗੁਰੂਆਂ, ਅਵਤਾਰਾਂ, ਪੀਰਾਂ, ਪੈਗੰਬਰਾਂ ਨੇ ਇਨਸਾਨ ਨੂੰ ਦੂਜਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਅਥਵਾ ਖਿਮਾ ਕਰਨ ਦੀ ਪ੍ਰੇਰਣਾ ਦਿੱਤੀ ਹੈ। ਕਿਸੇ ਨੇ 3 ਵਾਰੀ, ਕਿਸੇ ਨੇ 7 ਵਾਰੀ ਤੇ ਕਿਸੇ ਨੇ 70 ਵਾਰੀ ਮਾਫ਼ ਕਰਨ ਦਾ ਉਪਦੇਸ਼ ਦਿੱਤਾ ਹੈ, ਪਰ ਧੰਨ ਹਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਇਨਸਾਨ ਤਾਂ ਸਦਾ ਭੁੱਲਣਹਾਰ ਹੈ। ਲੇਖੇ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੱਚੇ ਅਨੇਕਾਂ ਗਲਤੀਆਂ ਕਰਦੇ ਹਨ, ਪਰ ਮਾਂ ਆਪਣੇ ਮਾਂ ਪਿਆਰ ਵਿੱਚ ਬੱਚੇ ਦੇ ਸਾਰੇ ਔਗਣਾਂ ਨੂੰ ਅਣਡਿੱਠ ਕਰਕੇ ਫਿਰ ਵੀ ਬੱਚੇ ਨਾਲ ਪਿਆਰ ਕਰਦੀ ਹੈ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ ਤੇ ਇਲਾਹੀ ਮਾਂ ਬਾਪ ਦੇ ਨਾਤੇ ਪਰਮੇਸ਼ੁਰ ਵੀ ਆਪਣੇ ਬਿਰਦ ਅਨੁਸਾਰ ਸਾਡੀਆਂ ਗਲਤੀਆਂ ਜਾਂ ਔਗਣ ਨਹੀਂ ਚਿਤਾਰਦਾ ਤੇ ਸਦਾ ਖਿਮਾ ਕਰਦਾ ਰਹਿੰਦਾ ਹੈ। ਜੇਕਰ ਅਕਾਲ ਪੁਰਖ ਵੀ ਸਾਡੇ ਸਾਰੇ ਔਗਣਾਂ ਜਾਂ ਪਾਪਾਂ ਨੂੰ ਚਿਤਾਰੇ ਅਥਵਾ ਸਾਡੇ ਕਰਮਾਂ ਦਾ ਲੇਖਾ ਜੋਖਾ ਕਰੇ ਤਾਂ ਇਸ ਮਾਇਕੀ ਨਰਕ ਵਿੱਚੋਂ ਕਦਾਚਿਤ ਵੀ ਸਾਡੀ ਕਲਿਆਣ ਨਹੀਂ ਹੋ ਸਕਦੀ। ਪਰ ਜਿੱਥੇ ਪਰਮੇਸ਼ੁਰ ਖੁਦ ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ, ਉੱਥੇ ਸਾਨੂੰ ਇਨਸਾਨਾਂ ਨੂੰ ਵੀ ਉਸਨੇ ਹੇਠ ਲਿਖੇ ਦੈਵੀ ਗੁਣ ਗ੍ਰਹਿਣ ਕਰਨ ਦੀ ਤਾਕੀਦ ਕੀਤੀ ਹੈ, ਜੋ ਕਿ ਸਿਮਰਨ ਕਰਨ ਵਿੱਚ ਸਾਡੇ ਸਹਾਈ ਹੁੰਦੇ ਹਨ। ਕਿਹੜੇ ਗੁਣ ਹਨ? ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੈ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਔਗਣ ਚੱਲੀਐ, ਦਇਆ ਛਿਮਾ ਤਨ ਪ੍ਰੀਤ, ਨਾ ਕੋ ਬੈਰੀ ਨਹੀਂ ਬੇਗਾਨਾ, ਚੱਲਣ ਜਾਣ ਜੁਗਤ ਮਹਿਮਾਨਾ, ਦੇਖ ਕੇ ਅਣਡਿੱਠ ਕਰਨਾ, ਥੋੜਾ ਬੋਲਣਾ, ਅਲਿਪਤ ਰਹਿਣਾ ਆਦਿ। ਇਹ ਅਜਿਹੇ ਦੈਵੀ ਗੁਣ ਹਨ ਜੋ ਪਰਮਾਰਥ ਦੇ ਰਸਤੇ ਤੇ ਚੱਲਣ ਵਿੱਚ ਅਤਿਅੰਤ ਸਹਾਈ ਹੁੰਦੇ ਹਨ। ਪਰ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤਾਂ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਅਸੀਂ ਲੈ ਕੇ ਖੁਸ਼ ਹੋਣ ਵਾਲੇ ਤਾਂ ਸਾਰੇ ਹਾਂ, ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਵਿਰਲਾ, ਕਥਨੀ ਵਾਲੇ ਗਿਆਨੀ ਸਾਰੇ ਪਰ ਕਮਾਉਣ ਵਾਲਾ ਕੋਈ ਵਿਰਲਾ, ਜਗ ਗਿਆਨੀ ਵਿਰਲਾ ਆਚਾਰੀ, ਖਾਣ ਵਾਲੇ ਸਾਰੇ ਪਰ ਖਵਾਉਣ ਵਾਲਾ ਕੋਈ ਵਿਰਲਾ, ਪਰ ਔਗਣ ਤੱਕਣ ਵਾਲੇ ਸਾਰੇ ਪਰ ਆਪਣੇ ਔਗਣਾਂ ਵੱਲ ਨਿਗਾਹ ਮਾਰਨ ਵਾਲਾ ਕੋਈ ਵਿਰਲਾ, ਲੋਕਾਂ ਦੇ ਔਗਣਾਂ ਦੀ ਚਰਚਾ ਕਰਨ ਵਾਲੇ ਤਾਂ ਅਸੀਂ ਸਾਰੇ, ਪਰ ਦੇਖ ਕੇ ਅਣਡਿੱਠ ਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਵਿਰਲਾ, ਕੌੜਾ ਤੇ ਫਿੱਕਾ ਬੋਲਣ ਵਾਲੇ ਸਾਰੇ ਪਰ ਮਿੱਠਾ ਬੋਲਣ ਵਾਲਾ ਕੋਈ ਵਿਰਲਾ, ਨਿੰਦਾ ਕਰਨ ਵਾਲੇ ਸਾਰੇ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਵਿਰਲਾ, ਬੁਰਾ ਕਰਨ ਵਾਲੇ ਬਹੁਤ ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਵਿਰਲਾ, ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਤਾਂ ਸਾਰੇ, ਪਰ ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ ਵਾਲਾ ਕੋਈ ਵਿਰਲਾ, ਈਰਖਾ ਦਵੈਤ ਦੀਆਂ ਗੰਢਾਂ ਬੰਨਣ ਵਾਲੇ ਸਾਰੇ ਪਰ ਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਵਿਰਲਾ, ਡੰਡੀ ਮਾਰਨ ਵਾਲੇ ਬਥੇਰੇ ਪਰ ਪੂਰਾ ਤੋਲਣ ਵਾਲਾ ਕੋਈ ਵਿਰਲਾ, ਡੰਗ ਟਪਾਊ ਬਹੁਤੇ ਪਰ ਆਪਣਾ ਫਰਜ਼ ਜਾਂ ਡਿਊਟੀ ਨਿਭਾਉਣ ਵਾਲਾ ਕੋਈ ਵਿਰਲਾ, ਅੱਗ ਲਾਉਣ ਵਾਲੇ ਸਾਰੇ ਬੁਝਾਉਣ ਵਾਲਾ ਕੋਈ ਵਿਰਲਾ, ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ ਜੋੜਨ ਵਾਲਾ ਕੋਈ ਵਿਰਲਾ, ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਤਾਂ ਸਾਰੇ ਪਰ ਮੁਰਝਾਇਆ ਨੂੰ ਖਿਡਾਉਣ ਵਾਲਾ ਕੋਈ ਵਿਰਲਾ। ਗੱਲ ਕੀ ਹਰ ਪਾਸੇ ਨੀਵੀਆਂ ਮਾਇਕੀ ਰੁਚੀਆਂ ਜਾਂ ਔਗਣਾਂ ਦੀ ਭਰਮਾਰ ਹੈ, ਮਨ ਬਚ ਕਰਮ ਕਰਕੇ ਅਸੀਂ ਦਿਨ ਰਾਤ ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲਾ ਜੀਵਨ ਜੀ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪੇ ਤੇ ਲੋਕਾਂ ਨਾਲ ਤਾਂ ਧੋਖਾ ਕਰ ਸਕਦੇ ਹਾਂ ਪਰ ਧਰਮ ਰਾਜ ਦੇ ਚੀਰੇ ਤੋਂ ਨਹੀਂ ਬਚ ਸਕਦੇ। ਹਉਮੈ ਦੀ ਇਸ ਢੀਠਤਾਈ ਸਦਕਾ ਅਸੀਂ ਲੋਕ ਪਰਲੋਕ ਦੋਵੇਂ ਗੁਆ ਕੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਖੁਆਰ ਹੁੰਦੇ ਹਾਂ। ਅਸੀਂ ਆਪਣੇ ਬੇਅੰਤ ਔਗਣਾਂ ਦੀ ਮੁਆਫ਼ੀ ਲਈ ਤਾਂ ਅਰਦਾਸਾਂ ਕਰਦੇ ਹਾਂ ਪਰ ਦੂਜਿਆਂ ਦੇ ਔਗਣਾਂ ਨੂੰ ਇੱਕ ਵਾਰ ਵੀ ਮਾਫ਼ ਕਰਨ ਜਾਂ ਭੁਲਾਉਣ ਲਈ ਅਸੀਂ ਤਿਆਰ ਨਹੀਂ। ਅਸੀਂ ਆਪੋ ਬਣੇ ਜੱਜ, ਸੈਲਫ ਅਪੁਆਇੰਟਿਡ ਜੱਜਿਸ, ਲੋਕਾਂ ਦੇ ਔਗਣਾਂ ਬਾਬਤ ਫੈਸਲਾ ਕਰਨ ਅਥਵਾ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ, ਪਰ ਜਦ ਕੋਈ ਸਾਡੇ ਔਗਣ ਜ਼ਾਹਰ ਕਰਦਾ ਹੈ ਤਾਂ ਅਸੀਂ ਘਬਰਾਉਂਦੇ ਅਤੇ ਰੋਸ ਕਰਦੇ ਹਾਂ। ਕਾਇਨਾਤ ਵਿੱਚ ਹਰ ਇੱਕ ਚੀਜ਼ ਬਦਲ ਰਹੀ ਹੈ, ਸਿਰਫ ਅਕਾਲ ਪੁਰਖ ਅਤੇ ਉਸਦਾ ਨਾਮ ਹੀ ਅਟਲ ਹੈ। ਐਸੀ ਬਦਲਵੀਂ ਦੁਨੀਆਂ ਵਿੱਚ ਹਰ ਜੀਵ ਆਪੋ ਆਪਣੀ ਸੰਗਤ ਅਤੇ ਵਾਤਾਵਰਨ ਦੇ ਅਨੁਸਾਰ ਬਦਲਦਾ ਜਾ ਰਿਹਾ ਹੈ। ਜੋ ਜੀਵ ਅੱਜ ਮਨਮੁੱਖ ਹੈ ਉਹ ਉੱਤਮ ਸੰਗਤ ਦੁਆਰਾ ਸਹਿਜੇ ਸਹਿਜੇ ਗੁਰਮੁਖ ਵੀ ਬਣ ਸਕਦਾ ਹੈ। ਇਹ ਜੋ ਸਾਡੇ ਔਗਣ ਹਨ ਇਹਨਾਂ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਮਾੜੀ ਸੰਗਤ ਅਥਵਾ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੋਂ ਨੀਵੇਂ ਮਾਨਸਿਕ ਮੰਡਲ ਵੱਲ ਰਿਸਕ ਸਕਦਾ ਹੈ। ਵਾੜੀ ਲਈ ਵਾੜ ਕਰਨੀ ਲਾਜ਼ਮੀ ਹੈ, ਨਹੀਂ ਤਾਂ ਨਾਲੋ ਨਾਲ ਮਾਇਕੀ ਵਾਸ਼ਨਾਵੀ ਕੁਸੰਗਤ ਦੇ ਹਿਰਨ ਸਾਡੀ ਵਾੜੀ ਨੂੰ ਉਜਾੜ ਦੇਣਗੇ ਜਾਂ ਫਿਰ ਪ੍ਰਫੁੱਲਤ ਨਹੀਂ ਹੋਣ ਦੇਣਗੇ, ਕਿਉਂਕਿ ਦੈਵੀ ਸੰਗਤ ਅਤੇ ਮਾਇਕੀ ਕੁਸੰਗਤ ਇਹ ਇੱਕ ਦੂਸਰੇ ਦੇ ਬਿਲਕੁਲ ਉਲਟ ਹਨ, ਮੁਤਜ਼ਾਦ ਹਨ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਸੋ ਨੀਵੀਆਂ ਰੁਚੀਆਂ ਅਥਵਾ ਕੁਸੰਗਤ ਤੋਂ ਬਚਣਾ ਜਾਂ ਪਰਹੇਜ਼ ਕਰਨਾ ਅਤ ਜ਼ਰੂਰੀ ਹੈ। ਨੀਵੀਂ ਸੰਗਤ ਅਥਵਾ ਕੁਸੰਗਤ ਦੇ ਅਸਰ ਤੋਂ ਬਚਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਸਹਾਇਕ ਹੋ ਸਕਦੀ ਹੈ। ਜਿਵੇਂ ਸੂਰਜ ਵੱਲ ਪਿੱਠ ਕੀਤਿਆਂ ਸੂਰਜ ਦੀਆਂ ਬਰਕਤਾਂ ਤੋਂ ਵਾਂਝੇ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ। ਇਸ ਦੇ ਉਲਟ ਜਦ ਅਸੀਂ ਸੂਰਜ ਵੱਲ ਮੂੰਹ ਕਰਦੇ ਹਾਂ ਤਾਂ ਸੂਰਜ ਦੇ ਅਨੇਕਾਂ ਗੁਣ, ਰੌਸ਼ਨੀ, ਨਿੱਘ, ਜੀਵਨ, ਖੇੜਾ ਆਦਿ ਸਹਿਜੇ ਹੀ ਸਾਨੂੰ ਪ੍ਰਦਾਨ ਹੋ ਜਾਂਦੇ ਹਨ ਅਤੇ ਹਨੇਰੇ ਵੱਲ ਆਪਣੇ ਆਪ ਹੀ ਪਿੱਠ ਹੋ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਤੋਂ ਨੀਵੀਆਂ ਮਾਇਕੀ ਰੁਚੀਆਂ ਜਾਂ ਕੁਸੰਗਤ ਦੀ ਮੈਲ ਆਪ ਮੁਹਾਰੇ ਲੱਥਦੀ ਜਾਂਦੀ ਹੈ ਅਤੇ ਹਿਰਦੇ ਵਿੱਚ ਸਿਮਰਨ ਕਰਨ ਦੀ ਰੁਚੀ, ਚਾਉ, ਉਤਸ਼ਾਹ ਉਪਜਦਾ ਜਾਂਦਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਇਸੇ ਲਈ ਸਾਨੂੰ ਬਾਰ ਬਾਰ ਤਗੀਦੀ ਹੁਕਮ ਕੀਤਾ ਗਿਆ ਹੈ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਸਾਧ ਸੰਗਤ ਕੈ ਬਾਸ ਬਹਿ ਕਲ ਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਭ ਨਾ ਗ੍ਰਸਨਾ। ਸੋ ਸਾਧ ਸੰਗਤ ਤੇ ਸਿਮਰਨ ਕਰਦਿਆਂ ਸਹਿਜੇ ਹੀ ਦੈਵੀ ਗੁਣ ਮਨ ਵਿੱਚ ਪ੍ਰਵੇਸ਼ ਹੁੰਦੇ ਜਾਂਦੇ ਹਨ ਅਤੇ ਸਾਡਾ ਜੀਵਨ ਬਦਲਦਾ ਜਾਂਦਾ ਹੈ। ਨੀਵੇਂ ਮਾਨਸਿਕ ਔਗਣਾਂ ਤੋਂ ਪਰਹੇਜ਼ ਹੁੰਦਾ ਜਾਂਦਾ ਹੈ ਅਤੇ ਗੁਰੂ ਕਿਰਪਾ ਦੁਆਰਾ ਸਾਡਾ ਮਨਮੁਖੀ ਜੀਵਨ ਬਦਲ ਕੇ ਗੁਰਮੁਖ ਜੀਵਨ ਬਣ ਜਾਂਦਾ ਹੈ। ਐਸੇ ਗੁਰਮੁਖ ਜੀਵਨ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਸੇ ਗੁਰ ਸਿੱਖ ਧਨ ਧਨ ਹੈ ਜਿਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਧਨ ਧਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੈ ਪਾਣੈ ਗੁਰਸਿੱਖ ਚੱਲਿਆ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸਨੋ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਸੋ ਇੱਕ ਪਾਸੇ ਆਤਮਿਕ ਮੰਡਲ ਵਿੱਚ ਸੱਚ, ਹੁਕਮ, ਨਾਮ, ਪਿਆਰ, ਨਿਰਮਲਤਾ, ਸੰਤੋਖ, ਦਇਆ, ਧੀਰਜ, ਖਿਮਾ, ਸੇਵਾ ਭਾਵ, ਮੈਤਰੀ ਭਾਵ, ਸ਼ਰਧਾ ਭਾਵਨੀ, ਨਿਮਰਤਾ ਅਤੇ ਸ਼ਾਂਤੀ ਆਦਿ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਜੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ, ਭਰਮ, ਸ਼ੱਕ, ਕਾਮ, ਕ੍ਰੋਧ, ਲੋਭ, ਮੋਹੰਕਾਰ, ਡਰ, ਖੁਦਗਰਜ਼ੀ ਆਦਿ ਔਗਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪੁਰਾਣੀ ਜੀਵਨ ਰੋਡ ਦੇ ਹਰ ਪੱਖ ਕਿਹੜੇ ਕਿਹੜੇ ਖਿਆਲ, ਚਿਤਵਨੀ, ਨਿਸ਼ਚਾ, ਜੀਵਨ ਸੇਧ, ਸਾਡੀਆਂ ਰੁਚੀਆਂ, ਸਾਡਾ ਗਿਆਨ, ਕਰਮ, ਸੁਭਾਅ ਅਤੇ ਮਨੋਰੰਜਨ ਦੇ ਸਾਧਨ ਆਦਿ ਸਭ ਕੁਝ ਬਦਲਣਾ ਪਵੇਗਾ। ਜੀਵਨ ਵਿੱਚ ਇਹ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਇੱਕੋ ਇੱਕ ਕਾਰਗਰ ਸਾਧਨ ਦੱਸਿਆ ਗਿਆ ਹੈ, ਕਿਉਂਕਿ ਅਸੀਂ ਆਪਣੇ ਆਪ ਇਹ ਤਬਦੀਲੀ ਨਹੀਂ ਲਿਆ ਸਕਦੇ। ਜਿਉਂ ਜਿਉਂ ਅਸੀਂ ਸਤਸੰਗਤ ਕਰਾਂਗੇ ਸਾਡੇ ਜੀਵਨ ਦਾ ਰੁੱਖ ਬਦਲੇਗਾ, ਸਾਡੇ ਮਨ ਵਚ ਕਰਮਾਂ ਵਿੱਚ ਤਬਦੀਲੀ ਆਵੇਗੀ, ਅਜਿਹੀਆਂ ਆਤਮਿਕ ਉਡਾਰੀਆਂ ਲਾਉਣ ਲਈ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਵਾਂਗ ਕੋਰੇ ਹੋਣਾ ਲਾਜ਼ਮੀ ਹੈ। ਕੋਰੇ ਹੋ ਕੇ ਹੀ ਅਸੀਂ ਅਲਿਪਤ ਰਹਿ ਸਕਦੇ ਹਾਂ। ਇਸ ਲਈ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਢਿੱਲੀਆਂ ਕਰਦੇ ਹੋਏ ਉਹਨਾਂ ਦੀ ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ ਮਨ ਦੇ ਰੁਝੇਵੇਂ ਘਟਾਉਣ, ਵਰਨਾ ਸਾਡਾ ਮਨ ਇਹਨਾਂ ਦਾ ਹੀ ਨਿਸ਼ਾਨਾ ਬਣਿਆ ਰਹੇਗਾ ਅਤੇ ਚਲਾਏਮਾਨ ਹੁੰਦਾ ਰਹੇਗਾ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਤੋਂ ਛੁੱਟਣ ਲਈ ਸਾਨੂੰ ਉਹਨਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਪਏਗੀ ਜੋ ਖੁਦ ਅਲਿਪਤ ਰਹਿਣ ਦਾ ਉਪਦੇਸ਼ ਕਮਾਉਂਦੇ ਹਨ। ਉਹ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਜਾਂਦੇ ਹਨ, ਪਰ ਅਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਕੋਈ ਵਿਰਲੇ ਹੀ ਹੁੰਦੇ ਹਨ। ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ, ਐਸੇ ਅਲਿਪਤ ਵਰਤੀ ਸਿਮਰਨ ਵਾਲੇ ਗੁਰਸਿੱਖ ਜੀਵਨ ਦਾ ਇੱਕ ਨਿੱਜੀ ਉਦਾਹਰਣ ਗੁਰਮੁਖ ਪਿਆਰੇ ਬਾਊ ਜੀਆਂ ਨੇ ਸਾਨੂੰ ਸੇਧ ਦੇਣ ਲਈ ਇੱਥੇ ਦਿੱਤਾ ਹੈ। ਕੋਈ 60 ਸਾਲ ਪਹਿਲਾਂ ਬਰਮਾ ਮੁਲਕ ਦੇ ਰੰਗੂਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਾਨੂੰ ਇੱਕ ਸਿੰਧੀ ਸਿੱਖ ਮਿਲਿਆ। ਉਹ ਚੁੱਪ ਚਾਪ ਗੁਰਦੁਆਰੇ ਵਿੱਚ ਸੇਵਾ ਤੇ ਸਤਸੰਗ ਕਰਦਾ ਤੇ ਸੱਚੀ ਸੁੱਚੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ। ਬਾਕੀ ਦਾ ਸਾਰਾ ਸਮਾਂ ਉਹ ਗੁਰਬਾਣੀ ਦੇ ਪਾਠ ਤੇ ਸਿਮਰਨ ਕਰਦਿਆਂ ਆਪਣਾ ਜੀਵਨ ਸਫਲ ਕਰਦਾ। ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰਬਾਣੀ ਦਾ ਪਾਠ ਤੇ ਸਿਮਰਨ ਕਰਨ ਪਿੱਛੋਂ ਗੁਰਦੁਆਰੇ ਵਿੱਚ ਹਾਜ਼ਰੀ ਭਰਦਾ ਤੇ ਸਤਸੰਗ ਦਾ ਲਾਹਾ ਲੈਂਦਾ। ਉਹ ਆਪਣਾ ਸਾਦਾ ਭੋਜਨ ਵੀ ਆਪ ਹੀ ਪਕਾਉਂਦਾ ਸੀ। ਭੋਜਨ ਛੱਕ ਕੇ ਉਹ ਕੱਪੜਿਆਂ ਦੀ ਡਗੀ ਚੁੱਕ ਕੇ ਸ਼ਹਿਰ ਵਿੱਚ ਕੱਪੜੇ ਵੇਚਣ ਲਈ ਫੇਰੀ ਲਾਉਣ ਚੱਲਿਆ ਜਾਂਦਾ। ਉਹ ਕੱਪੜੇ ਵੇਚਣ ਲਈ ਕੋਈ ਹੋਕਾ ਨਹੀਂ ਸੀ ਦਿੰਦਾ, ਸਗੋਂ ਆਪਣੇ ਲੋਹੇ ਦਾ ਗਜ਼ ਸੜਕ ਉੱਤੇ ਖੜਕਾਉਂਦਾ, ਜਿਸ ਨਾਲ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕੱਪੜੇ ਵੇਚਣ ਵਾਲਾ ਆਇਆ ਹੈ। ਮੂੰਹ ਨਾਲ ਹੋਕਾ ਦੇਣ ਨਾਲ ਉਹਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਜਦ ਕੋਈ ਗਾਹਕ ਆਵਾਜ਼ ਮਾਰਦਾ ਤਾਂ ਉਹ ਚੁੱਪ ਚੁਪੀਤੇ ਗੱਠੜੀ ਖੋਲ੍ਹ ਕੇ ਕੱਪੜੇ ਦਿਖਾ ਦਿੰਦਾ ਤੇ ਭਾਅ ਦੱਸ ਦਿੰਦਾ। ਜੇ ਕੋਈ ਗਾਹਕ ਕੀਮਤ ਘਟਾਉਣ ਲਈ ਕਹਿੰਦਾ ਜਾਂ ਸੌਦੇਬਾਜ਼ੀ ਕਰਦਾ ਤਾਂ ਆਪਣੀ ਗੱਠੜੀ ਫੌਰਨ ਇਕੱਠੀ ਕਰਕੇ ਤੁਰ ਪੈਂਦਾ। ਉਹਨੇ ਦੱਸਿਆ ਕਿ ਸੌਦਾਬਾਜ਼ੀ ਬਾਰਗੇਨਿੰਗ ਕਰਨ ਨਾਲ ਵੀ ਉਹਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ, ਮਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਕੋਏ। ਸਹਿਜੇ ਸਹਿਜੇ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹਦਾ ਮੁੱਲ ਜਾਇਜ਼ ਹੁੰਦਾ ਹੈ, ਤਾਂ ਲੋਕ ਕੀਮਤ ਬਾਬਤ ਉਸ ਨਾਲ ਖਿੱਚੋਤਾਣ ਕਰਨੋਂ ਹਟ ਗਏ। ਉਸਨੇ ਦੱਸਿਆ ਕਿ ਜਦ ਉਸਦੀ ਵਿਕਰੀ ਇਤਨੀ ਹੋ ਜਾਂਦੀ ਹੈ ਜਿਸ ਵਿੱਚ ਉਸਨੂੰ 2 ਰੁਪਏ ਦਿਹਾੜੀ ਬਚ ਜਾਣ ਤਾਂ ਉਹ ਫੌਰਨ ਆਪਣੇ ਟਿਕਾਣੇ ਉੱਤੇ ਮੁੜ ਆਉਂਦਾ ਹੈ। ਇਸ ਤਰ੍ਹਾਂ ਉਹ ਅਲਿਪਤ ਰਹਿ ਕੇ ਪ੍ਰਭੂ ਦੇ ਸਿਮਰਨ ਵਿੱਚ ਜੁਟਿਆ ਰਹਿੰਦਾ। ਉਸਨੇ ਆਪਣੇ ਵਿਲੱਖਣ ਜੀਵਨ ਦੀ ਬਾਬਤ ਸੰਖੇਪ ਤੌਰ ਤੇ ਦੱਸਿਆ ਕਿ ਉਹ ਸਿੰਧ ਸੂਬੇ ਦਾ ਰਹਿਣ ਵਾਲਾ ਹੈ, ਉਹਦਾ ਪਰਿਵਾਰ ਪਿੱਛੇ ਸਿੰਧ ਵਿੱਚ ਵੱਸਦਾ ਹੈ, ਉਸਦੇ ਆਪਣੇ ਨਿਰਵਾਹ ਲਈ 1 ਰੁਪਿਆ ਰੋਜ਼ਾਨਾ ਚਾਹੀਦਾ ਹੈ ਉਹਨਾਂ ਸਮਿਆਂ ਵਿੱਚ, ਅਤੇ ਪਿੱਛੇ ਉਸਦੇ ਪਰਿਵਾਰ ਲਈ ਵੀ 1 ਰੁਪਿਆ ਰੋਜ਼ਾਨਾ ਲੋੜੀਂਦਾ ਹੈ। ਇਸ ਲਈ ਉਹਨੂੰ 2 ਰੁਪਏ ਰੋਜ਼ ਕਮਾਉਣੇ ਪੈਂਦੇ ਹਨ, ਜਿਸ ਲਈ ਉਹ ਕੱਪੜਿਆਂ ਦੀ ਫੇਰੀ ਲਾਉਂਦਾ ਹੈ। ਜਿਸ ਵੇਲੇ ਉਸਦੀ 2 ਰੁਪਏ ਦੀ ਕਮਾਈ ਹੋ ਜਾਂਦੀ ਉਸੇ ਵੇਲੇ ਉਹ ਫੇਰੀ ਤੋਂ ਵਾਪਸ ਆ ਕੇ ਨਾਮ ਬਾਣੀ ਸਿਮਰਨ ਦੀ ਆਪਣੀ ਸੱਚੀ ਸੁੱਚੀ ਕਮਾਈ ਵਿੱਚ ਜੁਟ ਜਾਂਦਾ। ਹਰ ਤਨ ਸੱਚੀ ਰਾਸ ਹੈ ਕਿਨੇ ਵਿਰਲੇ ਜਾਤਾ, ਤਿਸੇ ਪ੍ਰਾਪਤ ਪਾਏ ਰਹੋ ਜਿਸ ਦੇ ਵਿਧਾਤਾ, ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ, ਉਹ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ। ਉਹ ਸਬਰ ਸਬੂਰੀ ਦੀ ਸੱਚੀ ਸੁੱਚੀ ਕਮਾਈ ਵਿੱਚ ਸੰਤੁਸ਼ਟ ਸੀ। ਮਾਇਆ ਜੋੜਨ ਦੀ ਉਹਨੂੰ ਲਾਲਸਾ ਨਹੀਂ ਸੀ, ਉਸਨੂੰ ਤਾਂ ਬਸ ਨਾਮ ਕਮਾਈ ਅਥਵਾ ਸਿਮਰਨ ਦੀ ਲਾਲਸਾ ਲੱਗੀ ਰਹਿੰਦੀ ਸੀ। ਜਦ ਉਸਨੂੰ ਪੁੱਛਿਆ ਗਿਆ ਕਿ ਉਸਨੂੰ ਐਸੇ ਗੁਰਮੁਖ ਜੀਵਨ ਦੀ ਸੋਝੀ ਕਿਵੇਂ ਪਈ, ਤਾਂ ਉਹਨੇ ਦੱਸਿਆ ਕਿ ਇਹ ਗੁਰਮੁਖ ਜੀਵਨ ਦੀ ਦਾਤ ਉਸਨੂੰ ਉਸਦੇ ਮਾਤਾ ਜੀ ਦੀਆਂ ਸੁਖਮਨੀ ਸਾਹਿਬ ਦੀਆਂ ਲੋਰੀਆਂ ਤੋਂ ਮਿਲੀ ਹੈ। ਉਸਦੇ ਜੀਵਨ ਵਿੱਚ ਆਖਾਂ ਜੀਵਾਂ ਵਿਸਰੇ ਮਰ ਜਾਓ, ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਐਸੋ ਜਨ ਵਿਰਲੇ ਸੰਸਾਰੇ, ਸ਼ਬਦ ਵਿਚਾਰੇ ਰਹੇ ਨਿਰਾਰੇ ਆਦਿ ਗੁਰਬਾਣੀ ਦੇ ਉਪਦੇਸ਼ ਦ੍ਰਿੜ ਹੋ ਗਏ ਸਨ, ਜਿਨ੍ਹਾਂ ਨੂੰ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾ ਰਿਹਾ ਸੀ।
तन तन सेसा है जे नाम करे व्यापार, वण जारे सिख आमदे शब्द लगावण हार, जन नानक जिनको कृपा पई तिन सेव्या सिरजनहार। सो इस तरह इंसानी जीवन नू माड़े तो चंगा, मलीन तो निर्मल, माइकी तो दैवी, दुखी तो सुखी, ते मनमुख तो गुरमुख बनाउण लई मानसिक अगणा तो परहेज जां त्याग, ते दैवी गुणा दा ग्रहण करना जां कमाउणा अत्यंत जरूरी है। ता ही साडा मन अंतरमुखी हो के सिमरन विच जुड़ सकता है। वाहिगुरु जी का खालसा, वाहिगुरु जी की फतेह।